ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਕਰਦਾਸ ਗੁਰ ਹਿਰਦੇ ਤਿਆਗੋ ਹਿਰਦੇ ਤਿਆਗ ਸ਼੍ਰੀ ਗੁਰੂ ਰਾਮਦਾਸ
ਗੁਣ ਗਾਵੋ
ਗੁਰੂ ਅਰਜਨ ਵਿਘਨਨ ਕੇ ਨਾਸਕ ਵਿਘਨਨ ਕੇ
ਨਾਸਕ
ਹਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ
ਮਨਾਹੋੜੀ
ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ
ਕਿਰਪਾਲਾ
ਸ਼੍ਰੀ ਗੁਰੂ ਗੋਬਿੰਦ ਸਿੰਘ
ਵਿਸਾਲਾ
ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ
ਸੋਏ
ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ
ਤੁਮਾਰੀ
ਆਪ ਲਿਹੋ ਤੁਮ ਕਥਾ
ਸੁਧਾਰੀ
ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਗੁਰਤਾ ਗਾਦੀ ਮੈਂ ਅਧਿਕਾਰੀ ਮੋਹੇ ਦਿਵਾਵਹੋ ਕਰਨਾ ਧਾਰੀ ਸੁਨ ਚੰਦੂ ਨੈ ਧੀਰਜ ਦੀਨ ਅਬਨਾ ਚਿੰਤ ਕਰ ਚੀਤ ਮਲੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਆਓ ਹੁਣ ਗੁਰ ਇਤਿਹਾਸ ਦੀ ਉਸ ਲੜੀਵਾਰ ਕਥਾ ਨਾਲ ਜੁੜੀਏ ਜਦੋਂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਵਿਰੋਧੀ ਬਾਬਾ ਪ੍ਰਿਥੀ ਚੰਦ ਅਤੇ ਚੰਦੂ ਦੀ ਮੁਲਾਕਾਤ ਹੋਈ। ਦੀਵਾਨ ਚੰਦੂ ਨੇ ਚਿੱਠੀ ਲਿਖੀ, ਬਾਬਾ ਪ੍ਰਿਥੀ ਚੰਦ ਉਹਦੀ ਚਿੱਠੀ ਨੂੰ ਮੰਨ ਕੇ ਦਿੱਲੀ ਪਹੁੰਚ ਗਿਆ ਅਤੇ ਦਿੱਲੀ ਜਾ ਕੇ ਬਾਬੇ ਪ੍ਰਿਥੀ ਚੰਦ ਨੇ ਚੰਦੂ ਨਾਲ ਮੁਲਾਕਾਤ ਕੀਤੀ। ਚੰਦੂ ਦੀ ਕਚਹਿਰੀ ਵਿੱਚ ਉਹਦੇ ਦੀਵਾਨ ਖਾਨੇ 'ਚ ਜਾ ਕੇ ਉਸਨੂੰ ਮਿਲਿਆ ਹੈ। ਬੜੀ ਸੱਜ ਧੱਜ ਦੇ ਨਾਲ ਬੜਾ ਗੁਰੂਆਂ ਵਾਲਾ ਪੁਸ਼ਾਕਾ ਪਾ ਕੇ ਪ੍ਰਿਥੀ ਚੰਦ ਗਿਆ। ਅੱਗੋਂ ਚੰਦੂ ਨੇ ਵੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਫਿਰ ਬੈਠ ਕੇ ਇੱਕ ਦੂਜੀ ਨਾਲ ਪਰਸਪਰ ਗੱਲਾਂ ਬਾਤਾਂ ਸ਼ੁਰੂ ਹੋਈਆਂ ਅਤੇ ਬਾਬੇ ਪ੍ਰਿਥੀ ਚੰਦ ਨੂੰ ਚੰਦੂ ਨੇ ਕਿਹਾ ਵੀ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਹਾਂ। ਇੱਕ ਦੂਜੀ ਨਾਲ ਇਹ ਕਿਸ ਤਰ੍ਹਾਂ ਗੱਲਾਂ ਕਰ ਰਹੇ ਨੇ, ਆਓ ਇਹ ਸਰਵਣ ਕਰੀਏ। ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁਰਤਾ ਗਾਦੀ ਮੈਂ ਅਧਿਕਾਰੀ,
ਬਾਬਾ ਪ੍ਰਿਥੀ ਚੰਦ ਕਹਿੰਦਾ ਗੁਰਿਆਈ ਗੱਦੀ ਮੇਰੀ ਸੀ, ਮੈਂ ਇਸ ਗੱਦੀ ਤੇ ਬਹਿਣਾ ਸੀ, ਗੁਰਤਾ ਗੱਦੀ ਦਾ ਮੈਂ ਅਧਿਕਾਰੀ ਸੀ।
ਮੋਹੇ ਦਿਵਾਵ ਹੋ ਕਰਨਾ ਧਾਰੀ,
ਪਰ ਮੇਰੇ ਭਰਾ ਨੇ ਗੱਦੀ ਖੋਹ ਲਈ ਮੇਰੇ ਕੋਲ। ਤੁਸੀਂ ਮੇਰੇ 'ਤੇ ਦੀਵਾਨ ਜੀ ਕਿਰਪਾ ਕਰੋ, ਇਹ ਗੁਰਿਆਈ ਗੱਦੀ ਮੈਨੂੰ ਦਵਾ ਦਿਓ।
ਸੁਣ ਚੰਦੂ ਨੇ ਧੀਰਜ ਦੀਨ,
ਪਿਰਥੀਏ ਦੀ ਗੱਲ ਸੁਣ ਕੇ ਚੰਦੂ ਨੇ ਹੌਸਲਾ ਦਿੱਤਾ, ਉਸਨੂੰ ਆਖਿਆ
ਆਪਣਾ ਚਿੰਤ ਕਰ ਚੀਤ ਮਲੀਨ,
ਕਿ ਬਾਬਾ ਪਿਰਥੀ ਚੰਦ ਜੀ ਹੁਣ ਤੁਸੀਂ ਆਪਣਾ ਮਨ ਭੈੜਾ ਨਾ ਕਰੋ, ਭਾਵ ਤੁਸੀਂ ਉਦਾਸ ਨਾ ਹੋਵੋ, ਚਿੰਤਾ ਨਾ ਕਰੋ, ਮੈਂ ਤੁਹਾਡਾ ਕੰਮ ਛੇਤੀ ਕਰ ਦਿਆਂਗਾ।
ਮੇਰੇ ਸੰਗ ਬੈਰ ਨਹਿ ਬਾਦਾ,
ਤੁਸੀਂ ਗੁਰੂ ਅਰਜਨ ਦੇਵ ਨੂੰ ਸਮਝੋ ਵੀ ਹੁਣ ਥੋੜ੍ਹੇ ਦਿਨਾਂ ਵਿੱਚ ਹੀ ਉਹ ਇਸ ਦੁਨੀਆਂ ਤੋਂ ਚਲੇ ਜਾਣਗੇ, ਉਹਨਾਂ ਨੇ ਮੇਰੇ ਨਾਲ ਵੀ ਵੈਰ ਬੰਨਿਆ, ਤੁਹਾਡੇ ਨਾਲ ਵੀ ਵੈਰ ਬੰਨਿਆ ਹੈ।
ਚਾਹਤ ਨਿਜ ਪ੍ਰਾਨਨ ਕੋ ਬਾਦਾ,
ਉਹ ਜਿਹੜੀ ਉਹਨਾਂ ਨੇ ਮੇਰੇ ਨਾਲ ਦੁਸ਼ਮਣੀ ਸਹੇੜੀ ਹੈ, ਉਹ ਦੁਸ਼ਮਣੀ ਸਮਝੋ, ਉਹਨਾਂ ਨੇ ਆਪਣੀ ਮੌਤ ਨੂੰ ਬੁਲਾਇਆ ਹੈ, ਉਹ ਆਪਣੀ ਪ੍ਰਾਣ ਆਪਣੀ ਜਾਨ ਨੂੰ ਵਾਧਾ ਵਿੱਚ ਮੁਸੀਬਤ 'ਚ ਪਾਉਣਾ ਚਾਹੁੰਦੇ ਹਨ, ਆਪਣੀ ਮੌਤ ਚਾਹੁੰਦੇ ਹਨ। ਹਾਂਜੀ,
ਸਕਲ ਬਿਨਾਸੋ ਤਿਸ ਹੰਕਾਰਾ,
ਮੈਂ ਉਸ ਗੁਰੂ ਅਰਜਨ ਦਾ ਸਾਰਾ ਹੰਕਾਰ ਬਿਨਾਸ਼ ਦਿਆਂਗਾ, ਖਤਮ ਕਰ ਦਿਆਂਗਾ, ਮੈਂ ਗੁਰੂ ਅਰਜਨ ਦੇਵ ਦੀ ਜਿਹੜੀ ਆਕੜ ਹੈ ਉਹ ਭੰਨ ਦਿਆਂਗਾ, ਮੈਂ ਤੁਹਾਨੂੰ ਗੁਰੂ ਬਣਾਵਾਂਗਾ।
ਕਾਰਾ ਗ੍ਰਹਿ ਮਹਿ ਪਰੈ ਦੁਖਾਰਾ,
ਜਦੋਂ ਗੁਰੂ ਅਰਜਨ ਦੇਵ ਜੇਲ੍ਹ 'ਚ ਪਏਗਾ, ਦੁਖੀ ਹੋਵੇਗਾ, ਉਦੋਂ ਉਹਨੂੰ ਪਤਾ ਲੱਗੇਗਾ ਵੀ ਦੀਵਾਨ ਚੰਦੂ ਨਾਲ ਝਗੜਾ ਮੁੱਲ ਲੈਣ ਦਾ ਕੀ ਹਰਜਾਨਾ ਤਾਰਨਾ ਪੈਂਦਾ ਹੈ।
ਦਿਓ ਸਜਾਏ ਨਾਤਾ ਮਨਵਾਓ,
ਮੈਂ ਉਹਨੂੰ ਸਜ਼ਾ ਦਿਆਂਗਾ ਅਤੇ ਆਪਣੀ ਲੜਕੀ ਦਾ ਨਾਤਾ ਮਨਵਾ ਲਵਾਂਗਾ।
ਤਾਂ ਚੰਦੂ ਮੈਂ ਨਾਮ ਕਹਾਉਂ,
ਤਾਂ ਮੈਂ ਆਪਣਾ ਨਾਮ ਚੰਦੂ ਮੱਲ ਕਹਾਵਾਂਗਾ, ਤਾਂ ਮੈਨੂੰ ਚੰਦੂ ਸਮਝਣਾ, ਮੈਂ ਚੰਦੂ ਮੱਲ ਬਾਦਸ਼ਾਹ ਦਾ ਦੀਵਾਨ ਹਾਂ, ਜਿਵੇਂ ਵੀ ਹੋਵੇ ਮੈਂ ਆਪਣੀ ਧੀ ਦਾ ਰਿਸ਼ਤਾ ਉੱਥੇ ਹੀ ਕਰਨਾ ਹੈ। ਹਾਂਜੀ,
ਕਰੋ ਦੀਨ ਦੁੱਖ ਤੇ ਸਭ ਭਾਂਤੀ,
ਮੈਂ ਇੰਨੇ ਦੁੱਖ ਤਸੀਹੇ ਦਿਆਂਗਾ, ਇੰਨਾ ਉਹਨਾਂ ਨੂੰ ਪਰੇਸ਼ਾਨ ਕਰਾਂਗਾ ਵੀ ਦੁਖੀ ਹੋ ਕੇ ਉਹ ਸਾਰੀਆਂ ਗੱਲਾਂ ਮੰਨਣਗੇ ਮੇਰੀਆਂ।
ਤਿਸ ਬਾਸਰ ਹੋਏ ਸੀਤਲ ਸਾਥੀ,
ਜਦੋਂ ਮੈਂ ਆਪਣੀ ਗੱਲ ਮਨਾ ਲਵਾਂਗਾ ਉਸ ਦਿਨ ਮੇਰੀ ਛਾਤੀ ਨੂੰ ਠੰਡ ਪਏਗੀ।
ਜਾਤ ਬਿਖੈ ਪਤ ਮੋਰ ਬਿਗਾਰੀ,
ਮੇਰੀ ਇੱਜ਼ਤ ਮੇਰੀ ਬਰਾਦਰੀ ਦੇ ਵਿੱਚ ਬੇਇੱਜ਼ਤੀ ਕਰਾ ਦਿੱਤੀ ਹੈ, ਮੇਰੀ ਇੱਜ਼ਤ ਮਿੱਟੀ 'ਚ ਰੋਲ ਦਿੱਤੀ ਹੈ, ਮੇਰੇ ਭਾਈਚਾਰੇ ਵਿੱਚ ਮੇਰੀ ਨੱਕ ਵੱਢ ਦਿੱਤੀ ਹੈ, ਮੇਰਾ ਕੋਈ ਕਹਿਣਾ ਨਹੀਂ ਮੋੜਦਾ, ਸਾਰੇ ਹਿੰਦੁਸਤਾਨ ਵਿੱਚ ਕੋਈ ਮੇਰੇ ਸਾਹਮਣੇ ਉੱਚਾ ਨਹੀਂ ਬੋਲਦਾ, ਕੋਈ ਮੇਰੇ ਸਾਹਮਣੇ ਖੰਘਦਾ ਨਹੀਂ। ਅਤੇ ਇਹਨਾਂ ਨੇ ਗੁਰੂ ਅਰਜਨ ਦੇਵ ਨੇ ਮੇਰੀ ਬੇਟੀ ਦਾ ਰਿਸ਼ਤਾ ਮੋੜ ਦਿੱਤਾ, ਇਹਦਾ ਮੈਂ ਬਦਲਾ ਲਵਾਂਗਾ। ਹਾਂਜੀ,
ਦੋਹਿਤਾ ਸਾਕ ਹਟਿਓ ਦੁੱਖ ਭਾਰੀ,
ਮੇਰੀ ਬੇਟੀ ਦਾ ਰਿਸ਼ਤਾ ਮੁੜਨ ਦਾ ਮੈਨੂੰ ਬੜਾ ਭਾਰੀ ਦੁੱਖ ਹੈ, ਬੜਾ ਭਾਰੀ ਕਸ਼ਟ ਹੈ।
ਜਾਵਤ ਲਵ ਪਰ ਕੋ ਨਹਿ ਜਾਵਤ,
ਇਹ ਤਾਂ ਓਨਾ ਚਿਰ ਹੀ ਆ ਜਿੰਨਾ ਚਿਰ ਮੈਂ ਦਿੱਲੀ ਵਿੱਚ, ਜਿੰਨਾ ਚਿਰ ਮੈਂ ਲਾਹੌਰ ਨਹੀਂ ਜਾਂਦਾ, ਲਵਪੁਰ ਲਾਹੌਰ ਨੂੰ ਕਹਿੰਦੇ, ਜਿੰਨਾ ਚਿਰ ਮੈਂ ਲਾਹੌਰ ਨਹੀਂ ਜਾਂਦਾ, ਪੰਜਾਬ ਮਾਝੇ 'ਚ ਨਹੀਂ ਜਾਂਦਾ, ਉਹਨਾਂ ਚਿਰ ਗੁਰੂ ਅਰਜਨ ਦੇਵ ਬੈਠੇ ਸੁੱਖ ਨਾਲ, ਜਦੋਂ ਮੈਂ ਪੰਜਾਬ ਜਾਵਾਂਗਾ ਫਿਰ ਮੈਂ ਗੁਰੂ ਅਰਜਨ ਦੇਵ ਨੂੰ ਦੱਸਾਂਗਾ ਵੀ ਮੈਂ ਚੰਦੂ ਮੱਲ ਹਾਂ ਅਤੇ ਮੇਰੀ ਬੇਟੀ ਦਾ ਰਿਸ਼ਤਾ ਮੋੜਨ ਦਾ ਕੀ ਖਮਿਆਜਾ ਭੁਗਤਣਗੇ ਉਹ। ਹਾਂਜੀ,
ਤਾਵਤ ਸੁੱਖ ਮੈਂ ਸਾਚ ਬਤਾਵਤ,
ਤਾਵਤ ਮੈਨੇ ਓਨਾ ਚਿਰ, ਓਨਾ ਚਿਰ ਉਹ ਸੁਖੀ ਨੇ ਜਿੰਨਾ ਚਿਰ ਮੈਂ ਮਾਝੇ 'ਚ ਲਾਹੌਰ 'ਚ ਨਹੀਂ ਜਾਂਦਾ, ਜਦੋਂ ਮੈਂ ਲਾਹੌਰ ਜਾਵਾਂਗਾ ਫਿਰ ਉਹਨਾਂ ਨੂੰ ਸਜ਼ਾ ਭੋਗਣੀ ਭੁਗਤਣੀ ਪਵੇਗੀ। ਹਾਂਜੀ,
ਅਬੈ ਸ਼ਾਹੋ ਕੋ ਦਿਓ ਉਪਦੇਸ਼,
ਬਾਬਾ ਪਿਰਥੀ ਚੰਦ ਜੀ ਤੁਸੀਂ ਫਿਕਰ ਨਾ ਕਰੋ, ਮੈਂ ਹੁਣ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਾਂਗਾ, ਬਾਦਸ਼ਾਹ ਨੂੰ ਇਹੋ ਜਿਹੀਆਂ ਗੱਲਾਂ ਦੱਸਾਂਗਾ ਕਿ ਬਾਦਸ਼ਾਹ ਗੁਰੂ ਅਰਜਨ ਦੇਵ ਦੇ ਵਿਰੋਧੀ ਹੋ ਜਾਣਗੇ। ਸਾਧ ਸੰਗਤ ਜੀ ਜਿਹੜੇ ਵੱਡੇ ਲੋਕ ਹੁੰਦੇ ਨੇ ਨਾ, ਰਾਜੇ ਮਹਾਰਾਜੇ, ਇਹਨਾਂ ਦੀ ਇੱਕ ਕਮਜ਼ੋਰੀ ਹੁੰਦੀ ਹੈ, ਉਹ ਕੀ ਹੁੰਦੀ ਹੈ, ਕੰਨਾਂ ਦੇ ਕੱਚੇ ਹੁੰਦੇ, ਜੋ ਕਿਸੇ ਨੇ ਕਹਿ ਤਾ ਉਹੀ ਮੰਨ ਲਿਆ, ਬਹੁਤ ਹੀ ਸੋਚ ਵਿਚਾਰ ਤਫਤੀਸ਼ ਘੱਟ ਕਰਦੇ ਨੇ, ਅਤੇ ਗੱਲਾਂ 'ਚ ਆ ਕੇ ਅਤੇ ਕਈ ਵਾਰੀ ਇਹ ਲੋਕ ਬੜੇ ਗਲਤ ਕੰਮ ਕਰ ਦਿੰਦੇ। ਬਾਦਸ਼ਾਹ ਜਹਾਂਗੀਰ ਦੇ ਵੀ ਕੰਨ ਚੁਗਲਾਂ ਨੇ ਭਰੇ ਹੋਏ ਸੀ ਗੁਰੂ ਮਹਾਰਾਜ ਦੇ ਖਿਲਾਫ਼। ਚੰਦੂ ਵਰਗਿਆਂ ਨੇ ਇਹ ਕਹਿੰਦੇ ਸੀ ਵੀ ਗੁਰੂ ਅਰਜਨ ਦੇਵ ਜੀ ਮਾਝੇ ਦੇ ਲੋਕਾਂ ਨੂੰ, ਹਿੰਦੂਆਂ ਨੂੰ ਤਾਂ ਆਪਣਾ ਸਿੱਖ ਬਣਾਇਆ, ਮੁਸਲਮਾਨਾਂ ਨੂੰ ਵੀ ਬਣਾ ਲਿਆ, ਅਤੇ ਸਾਰੇ ਜਿਹੜੇ ਗੁਰੂ ਦੇ ਸਿੱਖ ਨੇ ਉਹ ਕਿਸੇ ਤੋਂ ਡਰਦੇ ਕੋਈ ਨਹੀਂ, ਉਹ ਸਰਕਾਰ ਦੀ ਪਰਵਾਹ ਨਹੀਂ ਕਰਦੇ। ਇੱਦਾਂ ਦੀਆਂ ਗੱਲਾਂ ਵੀ ਉਹ ਡਾਕੂ ਨੇ, ਉਹ ਚੋਰ ਨੇ, ਝੂਠੀਆਂ ਹੀ ਗੱਲਾਂ ਬਾਦਸ਼ਾਹ ਦੇ ਕੰਨਾਂ 'ਚ ਪਾ ਪਾ ਕੇ ਨਾ ਅਤੇ ਗੁਰੂ ਮਹਾਰਾਜ ਦੇ ਖਿਲਾਫ਼ ਕੀਤਾ ਹੋਇਆ ਸੀ। ਚੰਦੂ ਕਹਿੰਦਾ ਮੈਂ ਬਾਦਸ਼ਾਹ ਨੂੰ ਉਪਦੇਸ਼ ਦਿਆਂਗਾ, ਬਾਦਸ਼ਾਹ ਨੂੰ ਸਮਝਾਵਾਂਗਾ ਕਿ ਗੁਰੂ ਅਰਜਨ ਦੇਵ ਨੇ ਡਾਕੂ ਰੱਖੇ ਹੋਏ ਨੇ। ਹਾਂਜੀ,
ਹੋਏ ਪ੍ਰਵੇਸ਼ ਸੋ ਮਾਝੇ ਦੇਸ਼।
ਜਦੋਂ ਮਾਝੇ ਦੇਸ਼ 'ਚ ਮੈਂ ਜਾਵਾਂਗਾ, ਮਾਝੇ ਦੇਸ਼ ਦੇ ਹਾਲਾਤ ਮੈਂ ਠੀਕ ਕਰਾਂਗਾ। ਹਾਂਜੀ,
ਤਾਂ ਜਾਏ ਕਰ ਯਤਨ ਬਣਾਵਾਂ।
ਫਿਰ ਮੈਂ ਉੱਥੇ ਆ ਕੇ ਲਾਹੌਰ ਜ਼ਿਲ੍ਹੇ ਵਿੱਚ, ਲਾਹੌਰ ਦੇ ਸੂਬੇ ਵਿੱਚ ਐਸਾ ਕੋਈ ਯਤਨ ਕਰਾਂਗਾ,
ਕਰ ਫਰੇਬ ਕੋ ਨਿਕਟ ਬੁਲਾਵਾਂ,
ਕੋਈ ਐਸਾ ਫਰੇਬ ਕਰਾਂਗਾ ਕਿ ਗੁਰੂ ਅਰਜਨ ਦੇਵ ਨੂੰ ਮੈਂ ਦਿੱਲੀ ਮੰਗਵਾ ਲਵਾਂ, ਲਾਹੌਰ ਮੰਗਵਾ ਲਵਾਂਗਾ। ਜਦੋਂ ਗੁਰੂ ਅਰਜਨ ਦੇਵ ਲਾਹੌਰ ਆਉਣਗੇ ਤਾਂ ਮੈਂ ਫਿਰ ਉਹਨਾਂ ਨੂੰ ਕਾਬੂ ਕਰ ਲਵਾਂਗਾ, ਫੜ ਲਵਾਂਗਾ। ਹਾਂਜੀ,
ਇੱਕ ਵਾਰ ਨਿਜ ਘਰ ਮਹਿਬਾਰ,
ਇੱਕ ਵਾਰ ਉਹਨਾਂ ਨੂੰ ਆਪਣੇ ਘਰ 'ਚ ਵਾੜ ਕੇ ਅਤੇ ਫਿਰ ਮੈਂ ਉਹਨਾਂ ਨੂੰ ਸਜ਼ਾ ਦਿਆਂਗਾ, ਉਹਨਾਂ ਨੂੰ ਕਸ਼ਟ ਦਿਆਂਗਾ। ਹਾਂਜੀ,
ਦਾਦਾ ਹੋਂ ਪੁਨ ਬਾਰ ਕੇ ਵਾਰ,
ਇੱਕ ਵਾਰੀ ਆਪਣੇ ਘਰ 'ਚ ਵਾੜ ਕੇ ਅਤੇ ਬੂਹਾ ਬੰਦ ਕਰ ਲਾਂਗਾ। ਹਾਂਜੀ,
ਜਥਾ ਵਿਆਪ ਕੋ ਜਾਰ ਪਸਾਰ,
ਜਿਵੇਂ ਕੋਈ ਵਿਆਦ ਸ਼ਿਕਾਰੀ ਜਾਲ ਪਸਾ ਲੈਂਦਾ ਅਤੇ ਜਾਲ ਪਸਾਰ ਕੇ ਅਤੇ ਆਪਣੇ ਸ਼ਿਕਾਰ ਨੂੰ ਫੜ ਲੈਂਦਾ, ਮੈਂ ਇਹੋ ਜਿਹਾ ਜਾਲ ਵਿਛਾਵਾਂਗਾ, ਸ਼ਿਕਾਰੀਆਂ ਵਾਲਾ ਜਾਲ ਵਿਛਾਵਾਂਗਾ, ਰਾਜਨੀਤੀ ਦਾ ਇਹੋ ਜਿਹਾ ਕੋਈ ਦਾਅ ਪੇਚ ਖੇਡਾਂਗਾ ਕਿ ਗੁਰੂ ਅਰਜਨ ਦੇਵ ਮੇਰੇ ਜਾਲ 'ਚ ਫਸ ਜਾਣਗੇ। ਹਾਂਜੀ,
ਕਰੈ ਫਸਾਵਨ ਬਿਹੰਗ ਉਦਾਰ,
ਜਿਵੇਂ ਕੋਈ ਵਿਆਦ ਸ਼ਿਕਾਰੀ ਆਪਣੇ ਸ਼ਿਕਾਰ ਨੂੰ, ਪੰਛੀਆਂ ਨੂੰ ਜਾਲ 'ਚ ਫਸਾ ਲੈਂਦਾ, ਕਬੂਤਰਾਂ ਨੂੰ, ਪੰਛੀਆਂ ਨੂੰ, ਭੋਲਿਆਂ ਨੂੰ, ਫਿਰ ਉਹਨੂੰ ਮਾਰ ਕੇ ਖਾ ਜਾਂਦਾ, ਮੈਂ ਗੁਰੂ ਅਰਜਨ ਦੇਵ ਨੂੰ ਆਪਣੇ ਰਾਜਨੀਤੀ ਦੇ ਜਾਲ 'ਚ ਫਸਾਵਾਂਗਾ, ਫਿਰ ਉਹਨਾਂ ਨੂੰ ਸ਼ਹੀਦ ਕਰ ਦਿਆਂਗਾ। ਹਾਂਜੀ,
ਤਿਸ ਪਾਛੇ ਗੁਰਤਾ ਬਰਗਾਦੀ,
ਉਸ ਤੋਂ ਬਾਅਦ ਬਾਬਾ ਪ੍ਰਿਥੀ ਚੰਦ ਜੀ ਜਿਹੜੀ ਗੁਰਿਆਈ ਦੀ ਗੱਦੀ ਹੈ ਇਹ ਤੁਹਾਡੀ ਹੋਵੇਗੀ, ਗੁਰਤਾ ਗੱਦੀ 'ਤੇ ਮੈਂ ਤੁਹਾਨੂੰ ਬਿਠਾਵਾਂਗਾ, ਤੁਸੀਂ ਮਨ ਵਿੱਚ ਹੁਣ ਚਿੰਤਾ ਨਾ ਕਰੋ, ਇਹ ਕੰਮ ਹੁਣ ਤੁਹਾਡਾ ਨਹੀਂ, ਇਹ ਮੇਰੀ ਜ਼ਿੰਮੇਵਾਰੀ ਹੈ। ਹਾਂਜੀ,
ਪਹੁੰਚੋ ਤੋਹੇ ਕਰੋ ਨਿਤ ਸ਼ਾਦੀ,
ਮੈਂ ਆਪ ਜਦੋਂ ਮਾਝੇ ਦੇਸ਼ ਵਿੱਚ ਆਵਾਂਗਾ, ਲਾਹੌਰ ਵਿੱਚ ਆਵਾਂਗਾ, ਫਿਰ ਤੇਰੇ ਘਰ ਖੁਸ਼ੀਆਂ ਦੇ ਵਾਜੇ ਵੱਜਣਗੇ, ਸ਼ਾਦੀਆਂ ਹੋਣਗੀਆਂ ਅਤੇ ਗੁਰੂ ਅਰਜਨ ਦੇ ਘਰ ਵੈਣ ਪੈਣਗੇ। ਹਾਂਜੀ,
ਰਹਿਓ ਪ੍ਰਤੀਖਤ ਇਹ ਤੋਂ ਸਮਾਂ,
ਤੁਸੀਂ ਇੰਨਾ ਸਮਾਂ ਉਡੀਕ ਕੀਤੀ, ਇੰਨੇ ਸਾਲ ਉਡੀਕਦੇ ਰਹੇ ਹੋ, ਥੋੜ੍ਹੇ ਜਿਹੇ ਮਹੀਨੇ ਹੋਰ ਉਡੀਕ ਕਰ ਲਓ, ਦੋ ਚਾਰ ਮਹੀਨਿਆਂ 'ਚ ਹੀ ਤੁਹਾਡਾ ਕੰਮ ਬਣਨ ਵਾਲਾ ਹੈ।
ਹੱਠ ਖੋ ਤਿਆਗ ਮੋਹੇ ਦਿਸ ਸਨਮੈਂ,
ਦੇਖ ਲੈਣਾ ਗੁਰੂ ਅਰਜਨ ਦੇਵ ਨੂੰ ਮੈਂ ਇਸ ਤਰੀਕੇ ਨਾਲ ਕਾਬੂ ਕਰਾਂਗਾ ਕਿ ਗੁਰੂ ਅਰਜਨ ਦੇਵ ਆਪਣਾ ਸਾਰਾ ਹੱਠ, ਆਪਣੀ ਜਿੱਦ ਛੱਡ ਗਏ, ਮੇਰੇ ਅੱਗੇ ਝੁਕ ਜਾਵੇਗਾ। ਹਾਂਜੀ,
ਨਾਹੇ ਤਾਂ ਅਬ ਲਗ ਮੈਂ ਗਹਿਵਾਵਤ,
ਮੈਂ ਥੋੜ੍ਹਾ ਜਿਹਾ ਸਮਾਂ ਦੇਖ ਰਿਹਾ, ਮੈਂ ਆਪਣੀ ਬੇਟੀ ਵਿਆਹਣੀ ਹੈ, ਵਿਆਹਣੀ ਵੀ ਚਾਹੁੰਦਾ ਗੁਰੂ ਅਰਜਨ ਦੇਵ ਦੇ ਪੁੱਤਰ ਦੇ ਨਾਲ, ਰਿਸ਼ਤਾ ਉੱਥੇ ਹੀ ਦੇਣਾ ਚਾਹੁੰਦਾ, ਨਹੀਂ ਤਾਂ ਮੈਂ ਹੁਣ ਨੂੰ ਕਦੋਂ ਦਾ ਉਹਨਾਂ ਨੂੰ ਮਰਵਾ ਦਿੰਦਾ। ਮੈਂ ਇਸ ਹੀ ਸੋਚਦਾ ਵੀ ਸ਼ਾਇਦ ਉਹਨਾਂ ਨੂੰ ਸਮਝ ਆ ਜਾਵੇ ਅਤੇ ਉਹ ਆਪਣੀ ਜਿੱਦ ਛੱਡ ਕੇ ਮੇਰੀ ਸ਼ਰਤ ਮੰਨ ਲੈਣ।
ਜਿਮ ਚਾਹਤ ਤਸ ਤੇ ਮਨ ਵਾਵਤ,
ਜਿਵੇਂ ਮੈਂ ਚਾਹਵਾਂ ਉਵੇਂ ਮੈਂ ਮਨਵਾ ਸਕਦਾ, ਮੇਰੇ ਅੱਗੇ ਕੌਣ ਅੜਦਾ, ਹਿੰਦੁਸਤਾਨ ਦੇ ਵਿੱਚ ਮੇਰੇ ਅੱਗੇ ਕੋਈ ਖੰਘਦਾ ਵੀ ਨਹੀਂ, ਮੈਂ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੀ ਸੱਜੀ ਬਾਂਹ ਹਾਂ, ਮੈਨੂੰ ਦੀਵਾਨ ਚੰਦੂ ਮੱਲ ਕਹਿੰਦੇ ਨੇ। ਹਾਂਜੀ,
ਕਹਿ ਲੇ ਨਾਤਾ ਕਹਿ ਦੇ ਪ੍ਰਾਨ,
ਜਾਂ ਤਾਂ ਗੁਰੂ ਅਰਜਨ ਦੇਵ ਆਪਣੀ ਮੇਰੀ ਬੇਟੀ ਦਾ ਰਿਸ਼ਤਾ ਆਪਣੇ ਪੁੱਤਰ ਨਾਲ ਲੈ ਲੈਣਗੇ, ਭਾਵ ਗੁਰੂ ਹਰਗੋਬਿੰਦ ਸਾਹਿਬ ਨਾਲ ਮੇਰੀ ਬੇਟੀ ਦਾ ਆਨੰਦ ਕਾਰਜ ਹੋ ਜਾਏਗਾ, ਅਤੇ ਜਾਂ ਫਿਰ ਗੁਰੂ ਅਰਜਨ ਦੇਵ ਦੀ ਮੈਂ ਜਾਨ ਲੈ ਲਵਾਂਗਾ, ਹੁਣ ਮਾਰ ਦਿਆਂਗਾ, ਖਤਮ ਕਰ ਦਿਆਂਗਾ। ਹਾਂਜੀ,
ਨਿਸ਼ਚੈ ਹੋਏ ਹੈ ਇਹੀ ਨਿਦਾਨ,
ਅਖੀਰ ਇਹੀ ਹੋਣਾ, ਇਹ ਹੋਣਾ ਹੀ ਹੋਣਾ। ਹਾਂਜੀ,
ਸੁਣ ਸੁਣ ਪ੍ਰਿਥੀਆ ਅੰਗ ਨਾ ਮਾਵਾ,
ਚੰਦੂ ਦੀਆਂ ਇਹ ਗੱਲਾਂ ਸੁਣ ਕੇ ਪ੍ਰਿਥੀਆ ਬੜਾ ਖੁਸ਼ ਹੋ ਰਿਹਾ, ਉਹਦੀ ਖੁਸ਼ੀ ਦਾ ਕੋਈ ਹੱਦ ਬੰਨਾ ਹੀ ਨਹੀਂ। ਕਹਿੰਦਾ ਹੁਣ ਗੱਲ ਬਣੀ ਹੈ ਨਾ, ਹੁਣ ਗੁਰੂ ਅਰਜਨ ਦੇਵ ਕਾਬੂ ਆਉਣਗੇ, ਹੁਣ ਡਾਢਿਆਂ ਨਾਲ ਵਾਹ ਪੈ ਗਿਆ, ਹੁਣ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਇਹਨਾਂ ਦਾ ਰਿਸ਼ਤਾ ਮੰਨਣਾ ਪੈਣਾ ਅਤੇ ਜਾਂ ਫਿਰ ਮਰਨਾ ਪੈਣਾ। ਹਾਂਜੀ,
ਕਰ ਆਨੰਦ ਚੰਦੂ ਵਡਿਆਵਾ,
ਅਤੇ ਪ੍ਰਿਥੀਆ ਚੰਦੂ ਨੂੰ ਵਡਿਆਉਣ ਲੱਗ ਪਿਆ, ਬਹੁਤ ਉਹਦੀ ਤਾਰੀਫ ਕਰਦਾ ਮੂੰਹ ਦੀ। ਹਾਂਜੀ,
ਤੁਮ ਮਾਲਕ ਜਗ ਕੇ ਸਮਰੱਥ,
ਪ੍ਰਿਥੀਆ ਕਹਿੰਦਾ ਦੀਵਾਨ ਜੀ, ਤੁਸੀਂ ਤਾਂ ਸਾਰੀ ਦੁਨੀਆ ਦੇ ਮਾਲਕ ਹੋ, ਜਗਤ ਦੇ ਮਾਲਕ ਹੋ, ਸਭ ਕੁਛ ਕਰਨ ਵਾਲੇ ਹੋ, ਤੁਸੀਂ ਸਮਰੱਥ ਹੋ। ਹਾਂਜੀ,
ਬਖਸ਼ਣ ਹਤਨ ਨਰਨ ਵਿੱਚ ਹੱਥ,
ਤੁਹਾਡੇ ਹੱਥ ਵਿੱਚ ਹੈ ਕਿਸੇ ਨੂੰ ਬਖਸ਼ ਦੇਣਾ ਅਤੇ ਤੁਹਾਡੇ ਹੱਥ ਵਿੱਚ ਹੈ ਕਿਸੇ ਨੂੰ ਮਾਰ ਦੇਣਾ। ਭੰਨਣ ਘੜਨ ਸਮਰੱਥ ਤੁਸੀਂ ਹੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਦੀ ਬਾਣੀ 'ਤੇ ਕਹਿੰਦੀ ਹੈ ਵੀ ਮਾਰਨਾ ਅਤੇ ਬਚਾਉਣਾ ਵਾਹਿਗੁਰੂ ਦੇ ਹੱਥ ਵਿੱਚ, ਸਭ ਕੁਛ ਵਾਹਿਗੁਰੂ ਦੇ ਹੱਥ ਵਿੱਚ, ਜੋ ਵਾਹਿਗੁਰੂ ਕਰੇਗਾ ਉਹ ਹੋਵੇਗਾ, ਜੋ ਵਾਹਿਗੁਰੂ ਨਹੀਂ ਚਾਹੇਗਾ ਉਹ ਨਹੀਂ ਹੋਵੇਗਾ। ਗੁਰੂ ਕੀ ਬਾਣੀ ਦਾ ਤਾਂ ਇਹ ਫੈਸਲਾ ਹੈ। ਪਰ ਚੰਦ ਪ੍ਰਿਥੀ ਚੰਦ ਕੀ ਕਹਿ ਰਿਹਾ ਕਿ ਚੰਦੂ ਤੂੰ ਹੀ ਸਾਰਾ ਕੁਝ ਕਰ ਸਕਦਾ। ਸਾਧ ਸੰਗਤ ਜੀ, ਗੁਰਮੁਖਾਂ ਦੀ ਅਤੇ ਮਨਮੁਖਾਂ ਦੀ ਸੋਚ ਦਾ ਇੱਥੇ ਫਰਕ ਪੈ ਜਾਂਦਾ, ਸੰਤਾਂ ਮਹਾਂਪੁਰਸ਼ਾਂ ਦਾ ਅਤੇ ਆਮ ਬੰਦੇ ਦਾ ਵਿਚਾਰ ਵੱਖਰਾ ਵੱਖਰਾ ਹੁੰਦਾ ਹੈ। ਬਾਕੀ ਸਾਰੇ ਦੋ ਅੱਖਾਂ ਹੁੰਦੀਆਂ ਨੇ, ਦੋ ਹੀ ਹੱਥ ਹੁੰਦੇ ਨੇ, ਦੋ ਹੀ ਪੈਰ ਹੁੰਦੇ ਨੇ ਮਹਾਂਪੁਰਸ਼ਾਂ ਦੇ, ਅਤੇ ਦੋ ਹੀ ਸਾਡੇ ਹੁੰਦੇ ਨੇ ਮਹਾਂਪੁਰਸ਼ਾਂ ਵਿੱਚ। ਅਤੇ ਸਾਡੇ ਵਿੱਚ ਸ਼ਕਲ ਦਾ ਫਰਕ ਨਹੀਂ ਹੁੰਦਾ, ਅਕਲ ਦਾ ਫਰਕ ਹੁੰਦਾ, ਵਿਚਾਰਾਂ ਦਾ ਫਰਕ ਹੁੰਦਾ। ਗੁਰੂ ਅਰਜਨ ਦੇਵ ਤਾਂ ਕਹਿ ਰਹੇ ਨੇ ਮਾਰੇ ਰਾਖੈ ਏਕੋ ਆਪ, ਮਾਨੁਖ ਕਹਿ ਕਿਸੇ ਨਾ ਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਪਰ ਪ੍ਰਿਥੀਆ ਕਹਿ ਰਿਹਾ ਕਿ ਚੰਦੂ ਜੀ, ਮਾਰਨ ਰੱਖਣ ਵਾਲੇ ਤੁਸੀਂ ਹੋ, ਤੁਸੀਂ ਚਾਹੋ ਤਾਂ ਕਿਸੇ ਬੰਦੇ ਨੂੰ ਤਖ਼ਤ 'ਤੇ ਬਿਠਾ ਦਿਓ, ਤੁਸੀਂ ਚਾਹੋ ਤਾਂ ਕਿਸੇ ਨੂੰ ਤਖ਼ਤੇ 'ਤੇ ਖੜ੍ਹਾ ਕਰ ਦਿਓ। ਹਾਂਜੀ,
ਇਮ ਬਕ ਸਮ ਅਗ ਚਿਤਵਤ ਦੋ,
ਇਸ ਤਰ੍ਹਾਂ ਇਹ ਦੋਵੇਂ ਬਗਲੇ ਭਗਤ ਪਾਪ ਸੋਚ ਰਹੇ ਨੇ, ਜਿਵੇਂ ਬਗਲਾ ਮੱਛੀਆਂ ਨੂੰ ਫੜਨ ਵਾਸਤੇ ਭਗਤ ਬਣ ਕੇ ਬੈਠਾ ਹੁੰਦਾ, ਅੰਦਰ ਤਾਂ ਪਾਪ ਹੀ ਹੁੰਦਾ। ਚੰਦੂ ਦੇ ਮਨ ਵਿੱਚ ਵੀ ਪਾਪ ਹੈ ਅਤੇ ਪ੍ਰਿਥੀਏ ਦੇ ਮਨ ਵਿੱਚ ਵੀ ਪਾਪ ਹੈ, ਇਹਨਾਂ ਦਾ ਆਪਸ ਵਿੱਚ ਵੀ ਕੋਈ ਪਿਆਰ ਨਹੀਂ, ਮਤਲਬ ਦਾ ਪਿਆਰ ਹੈ, ਇੱਕ ਦੂਜੀ ਤੋਂ ਆਪਣਾ ਕੰਮ ਕਢਵਾਉਣਾ ਚਾਹੁੰਦੇ ਨੇ। ਹਾਂਜੀ,
ਸਿਰੇ ਪਾਉ ਚਹਿ ਦੈ ਬੋ ਸੋ,
ਪ੍ਰਿਥੀਆ ਚੰਦੂ ਨੂੰ ਸਰੋਪਾ ਦੇਣਾ ਚਾਹੁੰਦਾ, ਗੁਰੂ ਘਰ ਦਾ ਸਰੋਪਾ ਕਹਿ ਕੇ ਉਹ ਲੈ ਕੇ ਆਇਆ, ਬੜਾ ਹੀ ਕੀਮਤੀ ਦੁਸ਼ਾਲਾ, ਬੜੀ ਕੀਮਤੀ ਪੱਗ, ਬੜਾ ਕੀਮਤੀ ਚੋਲਾ, ਉਹ ਜਿਹੜਾ ਲੈ ਕੇ ਆਇਆ ਉਹ ਇਹਨੂੰ ਦੇਣਾ ਚਾਹੁੰਦਾ ਚੰਦੂ ਨੂੰ। ਹਾਂਜੀ,
ਬਹੁਤ ਮੋਲ ਕੋ ਜਰੀ ਵਿਸਾਲਾ,
ਬੜਾ ਮਹਿੰਗਾ ਦੁਸ਼ਾਲਾ ਜਰੀਦਾਰ, ਜਿੱਥੇ ਕਢਾਈ ਕੱਢੀ ਹੋਈ ਹੈ,
ਗੁਰ ਘਰ ਕੋਲ ਹੋ ਰਹੋ ਸੁਖਾਲਾ,
ਉਹ ਚੁੱਕਿਆ ਬਾਬੇ ਪ੍ਰਿਥੀ ਚੰਦ ਨੇ ਅਤੇ ਚੰਦੂ ਨੂੰ ਆਖਿਆ, ਦੀਵਾਨ ਜੀ, ਆਹ ਗੁਰੂ ਨਾਨਕ ਸਾਹਿਬ ਦੇ, ਗੁਰੂ ਰਾਮਦਾਸ ਦੇ ਘਰ ਦਾ ਸਰੋਪਾ ਤੁਹਾਨੂੰ ਦੇਣਾ, ਗੁਰੂ ਘਰ ਦਾ ਸਰੋਪਾ ਲੈ ਲਓ, ਗੁਰੂ ਦੀ ਕਿਰਪਾ ਹੋਵੇਗੀ, ਤੁਸੀਂ ਸੁਖਾਲੇ ਰਹੋਗੇ। ਹਾਂਜੀ,
ਸਾਦਰ ਚੰਦੂ ਨੇ ਤਬਲੀਨ,
ਅਤੇ ਚੰਦੂ ਨੇ ਬੜੇ ਸਤਿਕਾਰ ਨਾਲ ਸਰੋਪਾ ਲੈ ਕੇ ਆਪਣੇ ਗਲ ਵਿੱਚ ਪਵਾ ਲਿਆ। ਹਾਂਜੀ,
ਸਿਰ ਪਰ ਧਰ ਕਰ ਆਨੰਦ ਕੀਨ,
ਅਤੇ ਜਿਹੜੀ ਦਸਤਾਰ ਦਿੱਤੀ ਬਾਬੇ ਪ੍ਰਿਥੀ ਚੰਦ ਨੇ, ਚੰਦੂ ਨੇ ਉਹ ਆਪਣੇ ਸਿਰ 'ਤੇ ਰੱਖੀ, ਉਹਦਾ ਸਨਮਾਨ ਕੀਤਾ। ਹਾਂਜੀ,
ਦਰਬ ਮੰਗਾਏ ਅਰਪਣਾ ਕਰੇ,
ਫਿਰ ਚੰਦੂ ਨੇ ਆਪਣੇ ਖਜ਼ਾਨੇ ਵਿੱਚੋਂ ਬਹੁਤ ਸਾਰੀ ਮਾਇਆ ਮੰਗਾਈ, ਬਹੁਤ ਸਾਰੀ ਭੇਟਾ, ਜਿਵੇਂ ਕੋਈ ਸੰਤਾਂ ਮਹਾਂਪੁਰਸ਼ਾਂ ਨੂੰ ਘਰ ਆਇਆ ਲੋਕ ਦਿੰਦੇ ਹੀ ਨੇ ਨਾ, ਕੋਈ 10 ਰੁਪਈਏ, ਕੋਈ 20, ਕੋਈ 50, ਕੋਈ 100, ਜਿੰਨੀ ਕਿਸੇ ਦੀ ਸਮਰੱਥਾ ਹੁੰਦੀ। ਚੰਦੂ ਨੇ ਬਹੁਤ ਸਾਰੀ ਮਾਇਆ ਮੰਗਾ ਕੇ ਬਾਬੇ ਪ੍ਰਿਥੀ ਚੰਦ ਨੂੰ ਦਿੱਤੀ ਹੈ।
ਹੱਥ ਜੋੜ ਨਮਰਿਓ ਹਿਤ ਧਰੇ,
ਹੱਥ ਜੋੜ ਕੇ ਮੱਥਾ ਟੇਕਿਆ ਬੜੇ ਪਿਆਰ ਨਾਲ, ਲਓ ਬਾਬਾ ਜੀ ਗੁਰੂ ਜੀ ਜੀ ਆਇਆਂ ਨੂੰ, ਤੁਸੀਂ ਮੇਰੇ ਘਰ ਆਏ ਹੋ, ਤੁਹਾਡਾ ਸਵਾਗਤ ਹੈ ਅਤੇ ਤੁਸੀਂ ਫਿਕਰ ਨਾ ਕਰੋ। ਹੁਣ ਮੈਂ ਜਾਣਾ ਅਤੇ ਗੁਰੂ ਅਰਜਨ ਦੇਵ, ਮੈਂ ਗੁਰੂ ਅਰਜਨ ਦੇਵ ਨੂੰ ਥੋੜ੍ਹੇ ਦਿਨਾਂ ਵਿੱਚ ਹੀ ਮਰਵਾ ਦੇਣਾ ਅਤੇ ਗੁਰਿਆਈ ਗੱਦੀ 'ਤੇ ਤੁਹਾਨੂੰ ਬਿਠਾਉਣਾ। ਹਾਂਜੀ,
ਪ੍ਰਿਥੀਏ ਨਿਸ਼ਚੈ ਕੀ ਨਿਸ ਤਬੈ,
ਇਹ ਗੱਲ ਸੁਣ ਕੇ ਪ੍ਰਿਥੀ ਚੰਦ ਨੂੰ ਵਿਸ਼ਵਾਸ ਹੋ ਗਿਆ, ਨਿਸ਼ਚੈ ਹੋ ਗਿਆ। ਹਾਂਜੀ,
ਗੁਰਤਾ ਪ੍ਰਾਪਤ ਸੋ ਕੋ ਅਬੈ,
ਕਿ ਗੁਰਿਆਈ ਗੱਦੀ ਹੁਣ ਮੈਨੂੰ ਮਿਲਣ ਵਾਲੀ ਹੈ, ਬਸ ਮੇਰਾ ਤੇ ਰਾਹ ਪੱਧਰਾ ਹੋ ਗਿਆ, ਹੁਣ ਮੈਂ ਗੁਰੂ ਬਣ ਜਾਵਾਂਗਾ।
ਸੁਲਹੀ ਤੇ ਇਹ ਹੈ ਮਹਾਨ,
ਹਾਂ ਇਹ ਵੀ ਸੋਚਿਆ ਵੀ ਸੁਲਹੀ ਖਾਂ ਮੇਰਾ ਮਿੱਤਰ ਸੀ, ਉਹ ਵੀ ਬਾਦਸ਼ਾਹ ਦਾ ਅਫਸਰ ਸੀ, 5000 ਅਫਸਰ ਸੀ, ਉਹ ਵਿਚਾਰਾ ਮਰ ਗਿਆ, ਉਹਦਾ ਮੈਨੂੰ ਬੜਾ ਘਾਟਾ ਹੈ, ਪਰ ਚੰਦੂ ਤੇ ਸੁਲਹੀ ਨਾਲੋਂ ਵੀ ਤਗੜਾ, ਇਹ ਤੇ ਸੁਲਹੀ ਖਾਂ ਨਾਲੋਂ ਵੀ ਵੱਡਾ ਹੈ, ਇਹਦਾ ਦੀਵਾਨ ਹੈ, ਜੇ ਇਹ ਮੇਰੇ ਨਾਲ ਹੈ ਤੇ ਫਿਰ ਮੈਨੂੰ ਕਾਹਦਾ ਖਤਰਾ ਹੈ। ਹਾਂਜੀ,
ਮਾਲਕ ਮੁਲਕਨ ਸ਼ਾਹੋ ਦੀਵਾਨ,
ਜੋ ਸਾਰੇ ਮੁਲਕ ਦਾ ਮਾਲਕ ਜਹਾਂਗੀਰ ਬਾਦਸ਼ਾਹ, ਉਹਦਾ ਦੀਵਾਨ ਹੈ ਇਹ। ਹਾਂਜੀ,
ਕਰਿਓ ਸੁਖਾਪਨ ਸੁਖ ਕੋ ਪਾਏ,
ਇਹਦੇ ਨਾਲ ਮੇਰੀ ਦੋਸਤੀ ਬਣ ਗਈ, ਸਮਝੋ ਮੇਰੇ ਸਾਰੇ ਕੰਮ ਬਣ ਗਏ, ਹੁਣ ਮੈਨੂੰ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਹੁਣ ਮੇਰੀ ਗੁਰਿਆਈ ਗੱਦੀ ਪੱਕੀ ਹੋਣੀ ਹੈ ਅਤੇ ਗੁਰੂ ਅਰਜਨ ਦੇਵ ਦੀ ਮੌਤ ਪੱਕੀ ਹੋਣੀ ਹੈ। ਹਾਂਜੀ,
ਚਿਤ ਹੈ ਮਨੋਰਥ ਹੋਏ ਦੁਖਦਾਏ,
ਇਸ ਤਰ੍ਹਾਂ ਇਹ ਦੋਵੇਂ ਪਾਪੀ ਮਨ 'ਚ ਬੁਰਾਈਆਂ ਸੋਚਦੇ ਆ, ਚੰਗੇ ਬੰਦੇ ਅਤੇ ਮਾੜੇ ਬੰਦੇ ਦੇ। ਸਾਧ ਸੰਗਤ ਜੀ, ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਲੱਛਣ ਬਾਹਰੋਂ ਤਾਂ ਇੱਕੋ ਜਿਹੇ ਦਿਸਦੇ ਆ, ਸ਼ਕਲ ਤਾਂ ਇੱਕੋ ਜਿਹੀ ਹੁੰਦੀ ਹੈ, ਪਰ ਸੋਚ ਵਿੱਚ ਫਰਕ ਹੁੰਦਾ। ਭਲਾ ਬੰਦਾ ਹਮੇਸ਼ਾ ਭਲਿਆਈ ਸੋਚਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਂਪੁਰਸ਼ ਕਹਿੰਦੇ ਸਾਰੀ ਦੁਨੀਆ ਸੁਖੀ ਵੱਸੇ, ਹਰ ਬੰਦੇ ਨੂੰ ਆਰਾਮ ਹੋਵੇ, ਹਰ ਬੰਦਾ ਸੁਖੀ ਰਹੇ, ਹਰ ਬੰਦਾ ਰੱਜ ਕੇ ਰੋਟੀ ਖਾਏ, ਹਰ ਬੰਦਾ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ ਆਪਣੀ ਜ਼ਿੰਦਗੀ ਚੰਗੇ ਤਰ੍ਹਾਂ ਜੀਵੇ, ਸਭ ਦਾ ਭਲਾ ਮੰਗਦੇ ਹੈ। ਅਤੇ ਬੁਰੇ ਬੰਦੇ ਕਹਿੰਦੇ ਸਭ ਦਾ ਹੀ ਬੁਰਾ ਹੋਵੇ, ਸਾਰਿਆਂ ਦਾ ਹੀ ਨੁਕਸਾਨ ਹੋਵੇ। ਤੋ ਬਾਬਾ ਪ੍ਰਿਥੀ ਚੰਦ ਅਤੇ ਚੰਦੂ ਦੋਵੇਂ ਪਾਪੀ ਬੰਦੇ ਹਨ ਅਤੇ ਪਾਪ ਹੀ ਸੋਚ ਰਹੇ ਹਨ। ਹਾਂਜੀ,
ਕੇਤਕ ਦਿਨ ਤਬ ਦਿੱਲੀ ਰਹਿਓ,
ਪ੍ਰਿਥੀਆ ਕੁਝ ਦਿਨ ਦਿੱਲੀ ਰਿਹਾ, ਦਿੱਲੀ ਰਹਿ ਕੇ ਉੱਥੇ ਚੰਦੂ ਨੂੰ ਮਿਲਦਾ ਗਿਲਦਾ ਗੱਲਾਂ ਬਾਤਾਂ ਕਰਦਾ ਰਿਹਾ। ਹਾਂਜੀ,
ਨਿਤ ਚੰਦੂ ਮਿਲੋ ਹੋਏ ਹਿਤ ਲਹਿਓ,
ਰੋਜ਼ ਚੰਦੂ ਕੋਲ ਚਲਾ ਜਾਂਦਾ ਸੀ, ਰੋਜ਼ ਚੰਦੂ ਨਾਲ ਬਹਿ ਕੇ ਗੱਲਬਾਤ ਕਰਦਾ ਸੀ, ਉਹਦੇ ਨਾਲ ਪ੍ਰੇਮ ਵਧਾ ਰਿਹਾ ਸੀ, ਹੋਰ ਵੀ ਉਹਦੇ ਰਾਹੀਂ ਕਈ ਹੋਰ ਅਫਸਰਾਂ ਦੇ ਨਾਲ ਵਾਕਫੀ ਬਣਾ ਰਿਹਾ ਸੀ। ਦਿੱਲੀ ਦੇ ਵਿੱਚ ਪ੍ਰਿਥੀਏ ਦੀ ਕਾਫੀ ਜਾਣਕਾਰੀ ਬਣ ਗਈ, ਜਿਹੜੇ ਚੋਰ ਚੱਕੇ ਹੁੰਦੇ ਨਾ, ਉਹ ਚੋਰ ਚੱਕਿਆਂ ਨੂੰ ਲੱਭ ਲੈਂਦੇ। ਭਾਈ ਗੁਰਦਾਸ ਜੀ ਦਾ ਬਚਨ ਹੈ, ਅਮਲੀ ਬਹਿਸਨ ਅਮਲੀਆਂ ਸੌਫੀ ਸੌਫੀ ਜਾਏ ਮਿਲਣਦੇ। ਰੇਲ ਗੱਡੀ 'ਚ, ਜਹਾਜ਼ ਵਿੱਚ, ਬੱਸ ਵਿੱਚ ਵੱਖਰੀ ਵੱਖਰੀ ਸੀਟ 'ਤੇ ਅਮਲੀ ਬੈਠੇ ਹੋਣ, ਵੱਖਰੇ ਵੱਖਰੇ ਮੁਲਕਾਂ ਦੇ ਹੋਣ, ਇੱਕ ਦੂਜੀ ਦੇ ਚਿਹਰੇ ਤੋਂ ਪਛਾਣ ਲੈਂਦੇ ਆ ਅਤੇ ਫਿਰ ਨੇੜੇ ਹੋ ਕੇ ਗੱਲਬਾਤ ਸ਼ੁਰੂ ਕਰ ਲੈਂਦੇ, ਸੁਣਾਓ ਜੀ ਕੋਈ ਖਾਂਦੇ ਪੀਂਦੇ ਵੀ ਹੋ, ਅਤੇ ਬਸ ਗੱਲ ਉੱਥੇ ਹੀ ਆ ਜਾਂਦੀ ਹੈ। ਅਤੇ ਸੋਫੀ ਬੰਦੇ ਸੋਫੀਆਂ ਕੋਲ ਬਹਿ ਕੇ ਸੋਫੀਆਂ ਵਾਲੀਆਂ ਗੱਲਾਂ ਕਰਦੇ, ਰੱਬ ਦੀਆਂ ਗੱਲਾਂ ਕਰਦੇ, ਚੰਗੀਆਂ ਗੱਲਾਂ ਕਰਦੇ, ਨੇਕੀ ਦੀਆਂ ਗੱਲਾਂ ਕਰਦੇ। ਚੋਰ ਚੋਰ ਮਸੇਰੇ ਭਾਈ ਹੁੰਦੇ ਆ, ਉਹ ਪ੍ਰਿਥੀਏ ਚੰਦ ਦੇ ਜਿਹੜੇ ਉੱਥੇ ਦੋਸਤ ਮਿੱਤਰ ਬਣਨੇ ਦਿੱਲੀ 'ਚ, ਕਿੱਦਾਂ ਦੇ ਹੋਣਗੇ? ਉੱਦਾਂ ਦੇ ਹੀ ਹੋਣੇ। ਸਰਕਾਰੀ ਅਫਸਰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਲਿਖ ਹੀ ਦਿੱਤਾ, ਰਾਜੇ ਸ਼ੀਂ ਮੁਕੱਦਮ ਕੁੱਤੇ, ਕਲਯੁਗ ਦੇ ਰਾਜੇ ਬਘਿਆੜ ਬਣ ਗਏ ਅਤੇ ਉਹਨਾਂ ਦੇ ਅਫਸਰ ਕੁੱਤੇ ਬਣ ਗਏ। ਬਘਿਆੜ ਸ਼ਿਕਾਰ ਮਾਰ ਲੈਂਦਾ ਅਤੇ ਮੋਟਾ ਮੋਟਾ ਮਾਲ ਤਰਦਾ ਤਰਦਾ ਅਤੇ ਉਹ ਖਾ ਜਾਂਦਾ ਅਤੇ ਜਿਹੜਾ ਬਚਿਆ ਖੁਚਿਆ ਹੁੰਦਾ ਪਿੱਛੋਂ ਕੁੱਤੇ ਖਾ ਜਾਂਦੇ ਆ। ਕਹਿੰਦੇ ਇਸੇ ਤਰ੍ਹਾਂ ਹੀ ਰਾਜੇ ਜਿਹੜੇ ਨੇ ਉਹ ਵੱਡਾ ਸ਼ਿਕਾਰ ਮਾਰ ਲੈਂਦੇ ਆ ਅਤੇ ਉਹਦੇ ਜਿਹੜੇ ਚੇਲੇ ਅੱਗੋਂ ਅਫਸਰ ਹੁੰਦੇ ਨੇ ਉਹ ਰਹਿੰਦੀ ਖੁੰਹਦੀ ਗਰੀਬ ਦੀ ਕਸਰ ਉਹ ਕੱਢ ਦਿੰਦੇ ਨੇ। ਉੱਦਾਂ ਦੇ ਸੀਗੇ ਰਿਸ਼ਵਤਖੋਰ ਸਾਧ ਸੰਗਤ ਜੀ, ਸਾਡੇ ਦੇਸ਼ ਦੀ ਵਰਗੀ ਧਰਤੀ ਕੋਈ ਨਹੀਂ ਸੰਸਾਰ ਦੇ ਵਿੱਚ। ਹਿੰਦੁਸਤਾਨ ਵਰਗੀ ਧਰਤੀ ਅਜੇ ਕੋਈ ਨਹੀਂ, ਉਹ ਅਜੇ ਵੀ ਬਰਕਤ ਹੈ ਉੱਥੇ। ਕਿਵੇਂ? ਅੱਠ ਬੰਦਿਆਂ ਨੂੰ ਇੱਕੋ ਬੰਦਾ ਰੋਟੀ ਕਮਾ ਕੇ ਖਵਾਈ ਜਾਂਦਾ ਉੱਥੇ। ਦਿਹਾੜੀਦਾਰ ਬੰਦਾ ਭਾਵੇਂ ਦਿਹਾੜੀ 'ਚ 100-200-300 ਰੁਪਈਆ ਹੀ ਕਮਾਉਂਦਾ ਵਿਚਾਰਾ, ਆਪਣੇ ਇੱਥੋਂ ਦੇ $5 ਨਹੀਂ ਬਣਦੇ, ਪਰ ਅੱਠਾਂ ਜੀਆਂ ਨੂੰ ਰੋਟੀ ਖਵਾ ਲੈਂਦਾ, ਭਾਵੇਂ ਰੁੱਖੀ ਖਵਾਵੇ ਭਾਵੇਂ ਮਿੱਸੀ ਖਵਾਵੇ। ਬਰਕਤ ਹੈ ਉਸ ਧਰਤੀ ਵਿੱਚ, ਗੁਰੂਆਂ ਪੀਰਾਂ ਮਹਾਂਪੁਰਸ਼ਾਂ ਸ਼ਹੀਦਾਂ ਦੀ ਕਮਾਈ ਹੈ ਉੱਥੇ। ਪਰ ਇੱਕੋ ਹੀ ਉੱਥੇ ਇੱਕੋ ਹੀ ਦੋਸ਼ ਹੈ ਉਸ ਧਰਤੀ ਦੇ ਵਿੱਚ, ਵੀ ਉੱਥੇ ਜਿਹੜੀ ਭ੍ਰਿਸ਼ਟਾਚਾਰ ਹੈ, ਜਿਹੜੀ ਉੱਥੇ ਰਿਸ਼ਵਤਖੋਰੀ ਹੈ, ਜਿਹੜੀ ਬੇਈਮਾਨੀ ਹੈ, ਉਸ ਦੇਸ਼ ਨੂੰ ਅੱਗੇ ਨਹੀਂ ਆਉਣ ਦਿੰਦੀ। ਜੇ ਉਹਨਾਂ ਲੋਕਾਂ ਵਿੱਚ ਇਹਨਾਂ ਦੋ ਚਾਰ ਗੱਲਾਂ ਦਾ ਆਪਣੀ ਡਿਊਟੀ ਪ੍ਰਤੀ ਸਾਰੇ ਜ਼ਿੰਮੇਵਾਰ ਹੋਣ, ਆਪਣੀ ਇਮਾਨਦਾਰੀ ਨਾਲ ਆਪਣੇ ਹੱਕ ਦੀ ਕਮਾਈ ਖਾਣ, ਪਰਾਇਆ ਹੱਕ, ਗੁਰੂ ਨਾਨਕ ਸਾਹਿਬ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਫਿਰ ਉਹਦੇ ਵਰਗੀ ਧਰਤੀ ਕੋਈ ਨਹੀਂ ਸੰਸਾਰ ਵਿੱਚ। ਇਹੀ ਇੱਕ ਦੋਸ਼ ਹੈ, ਉਦੋਂ ਵੀ ਸੀਗਾ। ਤੋ ਚੰਦੂ ਅਤੇ ਪਿਰਥੀਆ ਉਹਨਾਂ ਲੋਕਾਂ ਨਾਲ ਬਹਿੰਦੇ ਉੱਠਦੇ ਨੇ ਜਿਹੜੇ ਰਿਸ਼ਵਤਖੋਰ ਨੇ, ਜਿਹੜੇ ਝੂਠੇ ਨੇ, ਝੂਠੀਆਂ ਊਜਾਂ ਲਾਉਣਾ ਸਿੱਖੇ ਹੋਏ ਨੇ, ਝੂਠੇ ਮੁਕੱਦਮੇ ਚਲਾਉਣਾ ਜਾਣਦੇ ਨੇ, ਝੂਠੇ ਕੇਸ ਬਣਾਉਣਾ ਜਾਣਦੇ ਨੇ। ਹਾਂਜੀ,
ਸਦਨ ਜਾਣ ਕੋ ਪੁੰਨ ਚਿਤ ਚਾਹਾ।
ਹੁਣ ਬਾਬਾ ਪਿਰਥੀ ਚੰਦ ਦਿੱਲੀ ਤੋਂ ਵਾਪਸ ਆਪਣੇ ਪਿੰਡ ਕੋਠੇ ਗੁਰੂ ਨੂੰ ਜਾਣਾ ਚਾਹੁੰਦਾ ਹੈ।
ਗਮਨਿਓ ਸ਼ਾਹੋ ਸਚਿਵ ਕੇ ਪਾਹਾ,
ਤੇ ਚੰਦੂ ਨੂੰ ਮਿਲਣ ਗਿਆ ਹੈ ਫਿਰ। ਹਾਂਜੀ,
ਸਾਦਰ ਬੈਠੇ ਮਸਲਤ ਕਰੈ,
ਇੱਕ ਦੂਜੇ ਕੋਲ ਬੈਠ ਕੇ ਸਲਾਹਾਂ ਕਰਦੇ ਨੇ ਦੋਵੇਂ, ਚੰਦੂ ਤੇ ਪਿਰਥੀਆ।
ਸ਼੍ਰੀ ਅਰਜਨ ਸੰਗ ਅਗ ਕੋ ਧਰੈ,
ਗੁਰੂ ਅਰਜਨ ਦੇਵ ਜੀ ਦੇ ਬਾਰੇ ਮਨ ਦੇ ਵਿੱਚ ਪਾਪ ਸੋਚੀ ਬੈਠੇ, ਉਹਨਾਂ ਨੂੰ ਕਿਸੇ ਤਰੀਕੇ ਨਾਲ ਮਰਵਾ ਦੇਈਏ। ਹਾਂਜੀ,
ਮੋਕਹੋ ਦੇਹੋ ਵਿਦਾ ਕਰ ਜਾਵਾਂ,
ਪਿਰਥੀਆ ਕਹਿਣ ਲੱਗਾ ਚੰਗਾ ਦੀਵਾਨ ਜੀ, ਹੁਣ ਮੈਨੂੰ ਵਿਦਾਇਗੀ ਦਿਓ, ਮੈਂ ਆਪਣੇ ਘਰ ਆਪਣੇ ਪਿੰਡ ਜਾਵਾਂ।
ਬੀਤਿਓ ਚਿਰ ਕੁਟੰਬ ਸੁਧ ਪਾਵਾਂ,
ਬਹੁਤ ਚਿਰ ਹੋ ਗਿਆ, ਜਾ ਕੇ ਆਪਣੇ ਪਰਿਵਾਰ ਦੀ ਖਬਰ ਸਾਰ ਲਵਾਂ। ਹਾਂਜੀ,
ਰਹੋ ਪ੍ਰਤੀਖਤ ਪੰਥ ਤੁਮਾਰਾ,
ਮੈਂ ਉਡੀਕਦਾ ਰਵਾਂਗਾ, ਤੁਸੀਂ ਕਦੋਂ ਆਉਂਦੇ ਹੋ, ਤੁਹਾਡੇ ਰਾਹ ਦੀ ਉਡੀਕ ਕਰਾਂਗਾ। ਜਦੋਂ ਤੁਸੀਂ ਪੰਜਾਬ ਜਾਓਗੇ ਮੈਨੂੰ ਖਬਰ ਕਰਿਆ ਜੇ, ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਹਾਂਜੀ,
ਆਵਨ ਮਹਿ ਨਹਿ ਕਰੋ ਆਵਾਰਾ,
ਤੁਸੀਂ ਦੇਰੀ ਨਾ ਕਰਿਆ ਜੇ, ਛੇਤੀ ਪੰਜਾਬ ਆਇਆ ਜੇ।
ਇੱਕ ਆਸਰੋ ਹਮਨੇ ਹੇਰਾ,
ਬਸ ਸਾਨੂੰ ਤੇ ਦੀਵਾਨ ਜੀ ਹੁਣ ਤੁਹਾਡਾ ਹੀ ਆਸਰਾ ਹੈ, ਇੱਕੋ ਹੀ ਆਸਰਾ ਹੈ, ਅਸੀਂ ਹੋਰ ਹੁਣ ਕਿਸੇ ਪਾਸੇ ਉਮੀਦ ਨਹੀਂ ਰੱਖਣੀ, ਸਾਡੇ ਤੇ ਹੁਣ ਤੁਸੀਂ ਹੋ ਸਭ ਕੁਛ। ਹਾਂਜੀ,
ਤੁਮ ਤੇ ਕਾਰ ਸੁਧਰ ਹੈ ਮੇਰਾ,
ਤੁਹਾਡੇ ਤੋਂ ਹੀ ਸਾਡਾ ਕੰਮ ਸੁਧਰਨਾ ਹੈ। ਹਾਂਜੀ,
ਬਾਰ ਬਾਰ ਕਿਆ ਕਹੋ ਬਨਾਈ,
ਬਾਰ ਬਾਰ ਕੀ ਆਖਾਂ। ਹਾਂਜੀ,
ਜਾਣਤ ਸਭ ਬਿਦ ਕੀ ਚਤੁਰਾਈ,
ਤੁਸੀਂ ਸਿਆਣੇ ਹੋ, ਸਭ ਬਿਦ ਦੀ ਚਤੁਰਾਈ ਜਾਣਦੇ ਹੋ। ਹਾਂਜੀ,
ਜਿਉਂ ਕਿਉਂ ਕਰੋ ਸ਼ਾਹੋ ਕੋ ਤਿਆਰੀ,
ਤੁਸੀਂ ਜਿਵੇਂ ਕਿਵੇਂ ਬਾਦਸ਼ਾਹ ਨੂੰ ਤਿਆਰ ਕਰੋ ਪੰਜਾਬ ਲਿਆਉਣ ਵਾਸਤੇ, ਬਾਦਸ਼ਾਹ ਕੋਲੋਂ ਆਗਿਆ ਲਓ ਅਤੇ ਗੁਰੂ ਅਰਜਨ ਦੇਵ ਦੇ ਖਿਲਾਫ ਬਾਦਸ਼ਾਹ ਦੇ ਕੰਨ ਭਰੋ।
ਲਵਪੁਰ ਥਿਰ ਹੋ ਆਏ ਜਿਸ ਬਾਰੀ,
ਜਦੋਂ ਤੁਸੀਂ ਲਾਹੌਰ ਆ ਕੇ ਬੈਠੋਗੇ ਮੈਂ ਵੀ ਤੁਹਾਡੇ ਕੋਲ ਆ ਸਕਦਾ, ਜਾਂ ਜਿਵੇਂ ਤੁਸੀਂ ਮੈਨੂੰ ਕਹੋਗੇ ਉਸੇ ਤਰ੍ਹਾਂ ਮੈਂ ਕਰਾਂਗਾ। ਹਾਂਜੀ,
ਰਾਵਰ ਸੰਗ ਮਿਲੋ ਮੈਂ ਆਈ,
ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਮਿਲਾਂਗਾ, ਲਾਹੌਰ ਤੁਹਾਡੀ ਸੇਵਾ 'ਚ ਹਾਜ਼ਰ ਰਵਾਂਗਾ, ਮੇਰੇ ਲਾਇਕ ਤੁਸੀਂ ਜਿਹੜਾ ਵੀ ਕੋਈ ਕੰਮ ਲਾਓਗੇ ਮੈਂ ਕਰਾਂਗਾ। ਹਾਂਜੀ,
ਤਹਿ ਲੈ ਹੈ ਸਭ ਬਾਤ ਬਣਾਈ,
ਤੁਸੀਂ ਇੱਕ ਵਾਰੀ ਲਾਹੌਰ 'ਤੇ ਆਓ, ਫਿਰ ਆਪਾਂ ਦੀਵਾਨ ਜੀ ਸਾਰੀਆਂ ਗੱਲਾਂ ਬਣਾ ਲਾਂਗੇ, ਜਿਹੜੀਆਂ ਜਿਹੜੀਆਂ ਆਪਣੀਆਂ ਮਨ ਦੇ ਆਪਣੇ ਮਨਸੂਬੇ ਨੇ ਆਪਾਂ ਉੱਥੇ ਪੂਰੇ ਕਰਾਂਗੇ। ਹਾਂਜੀ,
ਮੈਂ ਪੁਕਾਰ ਕਰ ਹਾਂ ਤਿਸ ਥਾਨਾ,
ਮੈਂ ਵੀ ਬਾਦਸ਼ਾਹ ਕੋਲ ਪੁਕਾਰ ਕਰਾਂਗਾ, ਫਰਿਆਦ ਕਰਾਂਗਾ, ਅਤੇ ਤੁਸੀਂ ਮੇਰੀ ਸਿਫਾਰਿਸ਼ ਕਰਿਆ ਜੇ, ਫਿਰ ਬਾਦਸ਼ਾਹ ਮੁਕੱਦਮਾ ਚਲਾਵੇਗਾ ਗੁਰੂ ਅਰਜਨ ਦੇਵ ਉੱਤੇ। ਹਾਂਜੀ,
ਬਨਹਿ ਬੁਲਾਵਨ ਕੇਰ ਬਹਾਨਾ,
ਉਸ ਬਹਾਨੇ ਆਪਾਂ ਗੁਰੂ ਅਰਜਨ ਦੇਵ ਨੂੰ ਲਾਹੌਰ ਸੱਦਾਂਗੇ, ਅੰਮ੍ਰਿਤਸਰ ਤੋਂ ਗੁਰੂ ਅਰਜਨ ਦੇਵ ਜੀ ਲਾਹੌਰ ਆਉਣਗੇ, ਉੱਥੇ ਫਿਰ ਆਪਾਂ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਮਾਰ ਦੇਵਾਂਗੇ। ਹਾਂਜੀ,
ਲਵ ਪਰ ਮਹਿਨਜ ਘਰ ਲੈ ਜਾਵੋ,
ਅਤੇ ਤੁਸੀਂ ਉਹਨਾਂ ਨੂੰ ਦੀਵਾਨ ਜੀ ਆਪਣੇ ਘਰ ਲੈ ਜਾ, ਜੇ ਤੁਹਾਡਾ ਘਰ ਲਾਹੌਰ ਵਿੱਚ ਹੈ ਉੱਥੇ ਤੁਸੀਂ ਉਹਨਾਂ ਨੂੰ ਸਜ਼ਾ ਦਿਓ, ਮਾਰੋ, ਜੋ ਮਰਜ਼ੀ ਕਰੋ।
ਮਨ ਭਾਵਤ ਰਿਪ ਸੰਗ ਕਰਾਵਹੋ,
ਜੋ ਤੁਹਾਡੀ ਮਰਜ਼ੀ, ਮਨ ਭਾਉਂਦੀਆਂ ਗੱਲਾਂ ਕਰਿਆ ਜੇ ਦੁਸ਼ਮਣ ਦੇ ਨਾਲ। ਹਾਂਜੀ,
ਚੰਦ ਰੋਜ਼ ਮਹਿ ਚੰਦੂ ਕਹਾ,
ਚੰਦੂ ਕਹਿਣ ਲੱਗਾ ਬਾਬਾ ਪ੍ਰਿਥੀ ਚੰਦ ਜੀ ਹੁਣ ਤੁਸੀਂ ਬਹੁਤਾ ਫਿਕਰ ਹੀ ਨਾ ਕਰੋ, ਥੋੜ੍ਹੇ ਦਿਨਾਂ ਦੀ ਗੱਲ ਹੈ, ਚੰਦ ਰੋਜ਼ ਥੋੜ੍ਹੇ ਦਿਨ, ਮੈਂ ਥੋੜ੍ਹੇ ਦਿਨਾਂ ਦੇ ਵਿੱਚ ਪੰਜਾਬ ਆਉਣਾ ਹੈ, ਦਿੱਲੀ ਤੋਂ ਲਾਹੌਰ ਆਉਣਾ ਹੈ, ਅਤੇ ਲਾਹੌਰ ਆ ਕੇ ਸਾਰੇ ਕੰਮ ਠੀਕ ਕਰਾਂਗਾ। ਹਾਂਜੀ,
ਹਮਰੋ ਆਵਨ ਹੋਏ ਤਹਿ ਰਹਾ,
ਸਾਡਾ ਲਾਹੌਰ ਆਉਣ ਦਾ ਬਸ ਥੋੜ੍ਹਾ ਜਿਹਾ ਸਮਾਂ ਰਹਿੰਦਾ, ਜਦੋਂ ਅਸੀਂ ਲਾਹੌਰ ਆ ਗਏ ਫਿਰ ਅਸੀਂ ਗੁਰੂ ਅਰਜਨ ਦੇਵ ਨੂੰ ਕਾਬੂ ਕਰ ਹੀ ਲੈਣਾ ਹੈ। ਹਾਂਜੀ,
ਬਿਲਮ ਨਹੀਂ ਬਹੁ ਜਾਨ ਹੋ ਸਾਚੀ,
ਇਸ ਗੱਲ 'ਚ ਕੋਈ ਦੇਰੀ ਨਹੀਂ, ਕੋਈ ਬਹੁਤਾ ਟਾਈਮ ਨਹੀਂ, ਬਸ ਇਹ ਗੱਲ ਸੱਚੀ ਸਮਝ ਲੈ, ਥੋੜ੍ਹੇ ਦਿਨਾਂ ਦੀ ਗੱਲ ਹੈ, ਮਹੀਨਾ ਦੋ ਮਹੀਨੇ ਵੱਧ ਤੋਂ ਵੱਧ ਲੱਗਣੇ ਨੇ, ਫਿਰ ਅਸੀਂ ਪੰਜਾਬ ਆ ਜਾਣਾ। ਹਾਂਜੀ,
ਹੋਏ ਪੂਰਨ ਜਿਸ ਮਹਿਰੁਚ ਰਾਚੀ,
ਅਤੇ ਕੰਮ ਜਿਹੜਾ ਆਪਾਂ ਕਰਨਾ ਉਹ ਕਰਨਾ ਹੀ ਕਰਨਾ, ਮੇਰਾ ਵੀ ਕੰਮ ਤੁਹਾਡੇ ਨਾਲੋਂ ਜ਼ਿਆਦਾ ਹੈ ਅਤੇ ਤੁਹਾਡਾ ਮੇਰੇ ਨਾਲੋਂ ਜ਼ਿਆਦਾ ਹੈ, ਤੁਸੀਂ ਗੁਰਿਆਈ ਗੱਦੀ ਲੈਣੀ ਹੈ ਅਤੇ ਮੈਂ ਆਪਣੀ ਧੀ ਦਾ ਰਿਸ਼ਤਾ ਮਨਵਾਉਣਾ। ਹਾਂਜੀ,
ਮਿਲਹੋ ਆਏ ਸਭ ਕਾਰ ਸੁਧਾਰਾ,
ਆਪਾਂ ਰਲ ਕੇ ਕੰਮ ਕਰਨਾ ਜਿਵੇਂ ਵੀ ਹੋਵੇ। ਹਾਂਜੀ,
ਗੁਰਤਾ ਦੇਹੇ ਸ਼ਤਰ ਕੋ ਮਾਰਾ,
ਗੁਰੂ ਅਰਜਨ ਦੇਵ ਨੂੰ ਮਾਰ ਕੇ ਗੁਰਿਆਈ ਗੱਦੀ ਤੁਹਾਨੂੰ ਦੇ ਦੇਣੀ ਹੈ।
ਮਹਾਂ ਦੁਸ਼ਟ ਸੋ ਮਸਲਤ ਕਰਕੇ,
ਇੱਦਾਂ ਦੋਵੇਂ ਪਾਪੀ ਬੰਦੇ ਪ੍ਰਿਥੀਆ ਤੇ ਚੰਦੂ ਆਪਸ ਵਿੱਚ ਸਲਾਹ ਕਰਦੇ ਹਨ,
ਭਇਓ ਬਿਸਰਜਨ ਸੁਖ ਉਰ ਭਰ ਕੇ,
ਤੇ ਪ੍ਰਿਥੀਆ ਦਿੱਲੀਓਂ ਚੱਲਿਆ ਵਾਪਸ ਆਪਣੇ ਪਿੰਡ ਨੂੰ,
ਦਿੱਲੀ ਤੇ ਹੋਇਆ ਕਰ ਅਸਵਾਰ,
ਦਿੱਲੀ ਤੋਂ ਸਵਾਰ ਹੋ ਕੇ ਤੁਰਿਆ ਹੈ,
ਗਮਨਿਓ ਤੂਰਨ ਮਗ ਪਗ ਡਾਰ,
ਤੇ ਛੇਤੀ ਨਾਲ ਤੁਰਦਾ ਵਾਪਸ ਪਿੰਡ ਕੋਠੇ ਗੁਰੂ, ਬਰਨਾਲੇ ਤੋਂ ਬਾਜਾ ਖਾਨਾ ਰੋਡ ਦੇ ਉੱਤੇ ਪਿੰਡ ਹੈ ਕੋਠਾ ਗੁਰੂ ਭਗਤਾ ਭਾਈ ਕਾ, ਉੱਧਰ ਉਹ ਕੋਠਾ ਗੁਰੂ ਪਿੰਡ ਹੈ, ਮਾਲਵੇ ਦੇਸ਼ ਦੇ ਵਿੱਚ ਜ਼ਿਲ੍ਹਾ ਬਠਿੰਡਾ ਪੈਂਦਾ ਹੈ, ਅਤੇ ਬਰਨਾਲਾ ਜਿਹੜਾ ਹੈ ਸ਼ਹਿਰ ਉੱਥੋਂ 35 ਕਿਲੋਮੀਟਰ 40 ਉਹ ਜਗ੍ਹਾ ਹੈ ਕੋਠਾ ਗੁਰੂ, ਉੱਥੇ ਪਹੁੰਚ ਗਿਆ। ਹਾਂਜੀ,
ਪਹੁੰਚੋ ਕੋਠੇ ਗ੍ਰਾਮ ਮਝਾਰਾ,
ਕੋਠੇ ਪਿੰਡ ਵਿੱਚ ਜਾ ਪਹੁੰਚਿਆ ਬਾਬਾ ਪ੍ਰਿਥੀ ਚੰਦ,
ਮਿਲਿਓ ਆਨ ਆਪਣੇ ਪਰਿਵਾਰ,
ਆਪਣੀ ਘਰਵਾਲੀ ਕਰਮੋ ਨੂੰ, ਆਪਣੇ ਪੁੱਤਰ ਨੂੰ, ਮਿਹਰਬਾਨ ਨੂੰ ਮਿਲਿਆ ਹੈ,
ਮਿਹਰਬਾਨ ਕੋ ਲੈ ਕਰ ਗੋਦ,
ਮਿਹਰਬਾਨ ਨੂੰ ਆਪਣੇ ਗੁਪੁੱਤਰ ਨੂੰ ਪਿਆਰ ਨਾਲ ਮੱਥਾ ਚੁੰਮਿਆ, ਲਾਡ ਪਿਆਰ ਕੀਤਾ। ਹਾਂਜੀ,
ਬੈਠਿਓ ਪ੍ਰਿਥੀਆ ਪਾਏ ਪ੍ਰਮੋਦ,
ਪ੍ਰਿਥੀ ਚੰਦ ਬੜਾ ਖੁਸ਼ ਹੋਇਆ ਵੀ ਹੁਣ ਮੇਰਾ ਕੰਮ ਬਣਨ ਵਾਲਾ ਹੈ। ਹਾਂਜੀ,
ਚੰਦੂ ਸੰਗ ਮਿਲਨ ਹਰ ਖਾਵਨ,
ਚੰਦੂ ਨੂੰ ਮਿਲ ਕੇ ਬੜਾ ਖੁਸ਼ ਹੋਇਆ ਹੈ। ਹਾਂਜੀ,
ਸਭ ਕਰਮੋ ਟਿਗ ਕਰਿਓ ਬਤਾਵਨ,
ਜਿਹੜੀ ਗੱਲ ਚੰਦੂ ਨਾਲ ਹੋਈ ਹੈ ਆਪਣੀ ਘਰ ਵਾਲੀ ਕਰਮੋ ਨੂੰ ਦੱਸੀ ਹੈ। ਹਾਂਜੀ,
ਕੇਚਿਤ ਦਿਨ ਮਹਿ ਗੁਰਤਾ ਗਾਦੀ,
ਕੁਝ ਦਿਨਾਂ ਵਿੱਚ ਕਹਿੰਦਾ ਨਹੀਂ ਕਰਮੋ ਗੁਰਿਆਈ ਗੱਦੀ ਆਪਣੇ ਕੋਲ ਆ ਜਾਣੀ ਹੈ ਅਤੇ ਗੁਰੂ ਅਰਜਨ ਦੇਵ ਨੂੰ ਆਪਾਂ ਮਰਵਾ ਦੇਣਾ। ਹਾਂਜੀ,
ਹਮ ਟਿਗ ਆਏ ਹੋਏ ਸ਼ੁਭ ਸ਼ਾਦੀ,
ਇਹ ਕੁਝ ਦਿਨਾਂ ਤਾਈਂ ਗੁਰਿਆਈ ਗੱਦੀ ਸਾਡੇ ਕੋਲ ਆਉਣ ਵਾਲੀ ਹੈ, ਖੁਸ਼ੀਆਂ ਸਾਡੇ ਘਰ ਆਉਣ ਵਾਲੀਆਂ ਨੇ। ਹਾਂਜੀ,
ਪ੍ਰਥਮ ਸਹਾਇਕ ਭਇਓ ਵਿਨਾਸ਼,
ਪਹਿਲਾਂ ਸਾਡਾ ਮਿੱਤਰ ਸੁਲੀ ਖਾਂ ਤੇ ਮਰ ਗਿਆ, ਜੇ ਉਹ ਜਿਉਂਦਾ ਹੁੰਦਾ ਤੇ ਹੁਣ ਨੂੰ ਕੰਮ ਹੋਇਆ ਹੋਣਾ ਸੀਗਾ। ਹਾਂਜੀ,
ਅਬ ਚੰਦੂ ਹਮ ਕਰਹਿ ਉਲਾਸ,
ਹੁਣ ਚੰਦੂ ਸਾਡੇ ਕੰਮ ਕਰੇਗਾ, ਚੰਦੂ ਸਾਡੀ ਮਦਦ ਕਰੇਗਾ। ਹਾਂਜੀ,
ਦੋਹਰਾ ਸ੍ਰੀ ਅਰਜਨ ਜਗ ਸਤਿਗੁਰੂ,
ਇੱਧਰ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੇਫਿਕਰ ਹੋ ਕੇ ਬੜੇ ਆਨੰਦ ਨਾਲ ਪਰਮੇਸ਼ਰ ਦੀ ਭਜਨ ਬੰਦਗੀ ਚ ਲੀਨ ਹਨ। ਹਾਂਜੀ,
ਸੰਗਤ ਕਰਤ ਉਧਾਰ,
ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਨੇ, ਕਿਸੇ ਚੀਜ਼ ਦਾ ਮਨ 'ਚ ਕੋਈ ਤੌਖਲਾ ਨਹੀਂ, ਕੋਈ ਡਰ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਤਾਂ ਸੰਸਾਰ ਝੂਠਾ ਹੀ ਹੈ, ਇੱਥੋਂ ਤਾਂ ਜਾਣਾ ਹੀ ਜਾਣਾ ਹੈ, ਭਾਵੇਂ ਕੋਈ ਅੱਗੇ ਚਲਾ ਜਾਏ ਕੋਈ ਪਿੱਛੇ ਚਲਾ ਜਾਏ, ਸਮੇਂ ਨਾਲ ਇਸ ਸੰਸਾਰ ਤੋਂ ਜਾਣਾ, ਅਤੇ ਆਪਾਂ ਆਪਣਾ ਕੰਮ ਕਰੀਏ, ਨਾਮ ਜਪਣ ਆਏ ਹਾਂ, ਨਾਮ ਜਪੀਏ, ਨਾਮ ਜਪਾਈਏ। ਹਾਂਜੀ,
ਸਹਿਤ ਆਨੰਦ ਬਿਲੰਦ ਕੇ।
ਗੁਰੂ ਅਰਜਨ ਦੇਵ ਜੀ ਬੜੇ ਆਨੰਦ ਨਾਲ, ਬੜੀ ਸ਼ਾਂਤੀ ਨਾਲ, ਬੜੀ ਧੀਰਜ ਨਾਲ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ। ਹਾਂਜੀ,
ਕਿਤਕ ਕਾਲ ਕੋਟਾਰ।
ਕੁਝ ਸਮਾਂ ਇਸ ਤਰ੍ਹਾਂ ਲੰਘਿਆ ਵਿਆਹ ਤੋਂ ਬਾਅਦ, ਉਧਰੋਂ ਇਹ ਦੁਸ਼ਮਣ ਗੁਰੂ ਘਰ ਦੇ ਦੋਖੀ ਸਾਜ਼ਿਸ਼ਾਂ ਕਰ ਰਹੇ ਨੇ। ਫਿਰ ਇਹ ਚੰਦੂ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਸਾਜ਼ਿਸ਼ਾਂ ਕੀਤੀਆਂ, ਉਹ ਕਥਾ ਦੇ ਅੱਗੇ ਆਵੇਗੀ। ਹੁਣ ਪ੍ਰਸੰਗ ਸ਼ੁਰੂ ਹੋਣਾ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਆਪਣੇ ਨਾਨਕੇ ਪਿੰਡ ਸ਼੍ਰੀ ਗੋਬਿੰਦਵਾਲ ਸਾਹਿਬ ਜਾਣਗੇ, ਬਾਬਾ ਮਹਾਂਦੇਵ ਜੀ ਦੇ ਕਹਿਣ 'ਤੇ। ਉਹ ਪ੍ਰਸੰਗ ਆਪਾਂ ਸ਼ਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ, ਹੋਏ ਮਯਾਤ ਅੰਧਕੂਪ ਮਹਾਂ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦੇ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।